मर्दाना मेरे मिठे मिठे दाता जियो, दिन लथा जांदा है, उजाड़ अजे मुक्की नहीं, थां टकाना सिर लकाउण जोगा कोई अजे आया नहीं, धरती है पठाणा दी ते उत्तों ठंड है, रात किथे टकाना हो सी ते किंज बीत सी। सोने श्री गुरु नानक देव जी बोले, मर्दानिया एक रंग करतार दे, उने कोई ओट आसरा आ वैसी। इस तरह दियां गल्लां बातां करदियां कुछ पेंडा लंघ गया तां उसे उजाड़ विच एक हुजरा आ गया, तां मिठे श्री गुरु नानक जी बोले, लै मर्दानिया आ गया ही सिर लकाउण दा टिकाणा। मर्दाना मेरे दाता जी, इस उजाड़ विच किन यह हुजरा बनाया है, ना इत्थे कोई बंदा है ना कोई साई दा जी, ना मंजा ना मूड़ा। श्री गुरु जी देख, ये उजड़ हुजरा हुणे आ वस पाएगा। मर्दाना कोई सुख सबीली दी वसों आ वसेगी कि कोई तेरा चोज विखीवेगा। गुरु नानक जी मुस्कराए ते कहन लगे, देख करतार दे रंग जो भुल्या नूं रस्ते पा लैंदा। मर्दाना ठंडा साह लै के असमान वल तक के, लै मर्दानिया आया ही कोई होर रंग खेड़ा, देख कौडे दा कड़ाहा आउंदा है कि सज्जन दे रस्से। गुरु जी जो आवेगा सो दाते दी दात है, सानू लै आया है परजा दे दुख हरण वास्ते। दुख हरता आप दुख हरेगा, सानू विच कारण बना लेगा, उसदा जलाल प्रगटेगा, असी तकांगे ते सुपाग होवांगे। मर्दाना सच आख्या ने, होए जो पूरे, मैं थक पिया हां पूरा, भुख भी है सी भी होया, हुण खावीए पीवीए समीए कि जगत दे कंडे समेटिए। गुरु जी जो हुक्म करे सो कमाइए, साई कार कमावनी तुर छोड़ी तिने पाए, असी कौन आ। मर्दानिया करनहार वजंतरी ओ आप है, ते ज्यों ज्यों वजाए वजना है, कदों तेरा रबाब तेरे बुलाए ते नहीं बोलदा। वाह वाह मर्दाना सुहान तेरी भगती, आ हुण बैठिए साह कढ़िए, जदों कोई बला इस उजाड़ विच आ नाम उदार होई, तदों जो कर सो सो वर्त सी। गुरु जी ये सुन के बैठ गए, उजरे दे बारले थड़े उपर ते पास बैठ गया मर्दाना। पहले सतगुर दे चरणा दी गर्द झाड़ी उस, ते फेर परे जा की अपनी। हुण सूरज लटपटा गया सी, बन विच अगे ही चुप शांति सी, पर हुण वधेरे हो गई। श्री गुरु जी मर्दाने वल तके ते बोले, शेड भाई रबाब ते सुना करतार दा कीर्तन। मर्दाने रबाब खोलिया, सुर कीता ते लगा वजाउण, छेड़ दित्ती उस आसा दी सुर ते गावे उस सोधर, डाढ़ी मिठी तर्ज धीमी लै विच। वाहिगुरु दी हजूरी दा नक्शा बज गया, सोने सोने नैण मुंद गए प्यारे सतगुरु जी दे, हां जीओ दर दर्शन दे प्रीतम दर्शन झाकियां विच लवलीन हो गए। सोदर ते आरती दा भोग पिया, नैण खुले, हुण कुदरत ने भी नीले नीले गगना उत्ते अपने हजारा नैण खोल ले। जिवें कादर दे पंच भौतक नैणा दे हुंदिया हजारा नैण हन अरूप रूप वाले, तिवें कुदरत दे भी मानो हजारा नैण ए अरशां ते जो खिड़ खुल पैंदे हन, तारे सितारे नछत्र गिटियां ਤੇ ਆਕਾਸ਼ ਗੰਗਾ ਦੇ ਦੋਧੀ ਧੁੰਦ ਦੇ ਚਮਕਾਰੇ। ਇਸ ਕੁਦਰਤ ਦੇ ਖੇੜੇ ਵਿੱਚ ਦੇਖਣ ਵਾਲੇ ਕਰਤਾਰ ਦੀ ਕੁਦਰਤ, ਉਸ ਦੀ ਸਦਾ ਹੋ ਰਹੀ ਆਰਤੀ ਅਤੇ ਉਸ ਤੋਂ ਚੜ੍ਹ ਜਾਣ ਵਾਲੇ ਸਿਫਤ ਸਲਾਹ ਵਿੱਚ ਪਾਤਸ਼ਾਹ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਭਿੰਨੇ ਭਿੰਨੇ ਰਸ ਵਿੱਚ ਮਗਨ ਹੋ ਰਹੇ ਹਨ। ਮਰਦਾਨਾ ਉਹਨਾਂ ਦੇ ਦੀਦਾਰ ਵਿੱਚ ਰਸਮਏ ਹੋ ਰਿਹਾ ਹੈ ਕਿ ਇੰਨੇ ਨੂੰ ਮਰਦਾਵੀ ਪੈਖੜ ਆਈ। ਇੱਕ ਦੋ ਆਦਮੀ ਆ ਗਏ, ਸ਼ਰਈ ਤੰਬਿਆਂ ਵਾਲੇ ਆ ਕੇ ਡਿੱਠੋ ਨੇ ਦੋਹਾਂ ਪਰਦੇਸੀਆਂ ਨੂੰ ਤੇ ਸਲਾਮ ਲੈ ਕਹਿ ਕੇ ਬੈਠ ਗਏ। ਫਿਰ ਹੋਰ ਆ ਗਏ, ਕਿਤਾਬਾਂ ਵੀ ਨਾਲ ਆਈਆਂ, ਸਫ਼ਾਂ ਵੀ ਵਿਛ ਗਈਆਂ। ਇਹਨਾਂ ਵਿਛੀਆਂ ਉੱਤੇ ਬਹਿ ਗਏ ਮਸਲੇ ਕਰਨ ਵਾਲੇ ਤੇ ਬਾਤਚੀਤਾਂ ਛਿੜ ਪਈਆਂ। ਇੰਨੇ ਨੂੰ ਆ ਗਿਆ ਇੱਕ ਹੋਰ ਜਬੇ ਵਾਲਾ ਪਠਾਨ, ਸੂਰਤ ਨੁਹਾਰ ਬਲਕਾਰ ਵਾਲੀ ਤੇ ਕਰੜਾਈ ਭਰੀ, ਜਿਵੇਂ ਕੋਈ ਸਿੱਖਦਾਰ ਹੈ, ਪਰ ਆਇਆ ਨਿਉਂਦਾ ਝੁਕਦਾ, ਉੱਚੀ ਉੱਚੀ ਖੁਦਾ ਖੁਦਾ ਯਾ ਖੁਦਾ ਕਰਦਾ। ਆ ਕੇ ਸਭ ਨੂੰ ਸਲਾਮ ਕੀਤੀ ਉਸ। ਨਮਾਜ਼ ਨੂੰ ਅੱਜ ਦੇਰ ਹੋ ਗਈ ਸਾਸੂ, ਪਰ ਇੱਥੇ ਆ ਨਮਾਜ਼ ਕੀਤੀ ਉਸੂ ਤੇ ਲੱਗਾ ਝੁੱਕ ਝੁੱਕ ਕੇ ਸਿਜਦੇ ਕਰਨ। ਜਦ ਨਮਾਜ਼ ਹੋ ਚੁੱਕੀ ਤਾਂ ਵਿੱਚ ਬਹਿ ਗਿਆ ਤੇ ਲੱਗਾ ਸੁਣਨ ਵਿਦਵਾਨਾਂ ਦੀਆਂ ਗੱਲਾਂ, ਸ਼ਰ੍ਹਾਂ ਫਿਕਾ ਦੀਆਂ ਤੇ ਸਤਸੰਗ ਦੀਆਂ। ਜਦ ਕੋਈ ਗੱਲ ਨੇਕੀ ਦੀ ਕਿ ਖੁਦਾ ਦੀ ਸਿਫਤ ਦੀ ਆਵੇ ਤਾਂ ਬੜੇ ਸਿੱਧਕ ਤੇ ਮੁਹੱਬਤ ਨਾਲ ਸਿਰ ਫੇਰੇ ਤੇ ਵਾਹ ਵਾਹ ਆਖੇ। ਇਹ ਕੌਤਕ ਤੱਕ ਕੇ ਸ੍ਰੀ ਗੁਰੂ ਜੀ ਮੁਸਕਰਾ ਪੈਣ ਤੇ ਕਿਸੇ ਵੇਲੇ ਹੱਸ ਵੀ ਪੈਣ। ਪਠਾਨ ਨੂੰ ਇਹ ਤੱਕ ਕੇ ਗੁੱਸਾ ਆਵੇ ਪਰ ਪੀ ਜਾਵੇ, ਅੰਤ ਨਾ ਰਿਹਾ ਗਿਆ ਉਸ ਉੱਤੇ ਬੜੀ ਨਰਮੀ ਤੇ ਮਿੱਠੀ ਸੁਰ ਬਣਾ ਕੇ ਕਹਿਣ ਲੱਗਾ, ਹੇ ਸਾਈਂ ਦੇ ਲੋਕ, ਅਸੀਂ ਆਪਣੇ ਪਰਵਤਗਾਰ ਦਾ ਨਾਂ ਲੈਂਦੇ ਤੇ ਸੁਣਦੇ ਹਾਂ ਤੇ ਤੁਸੀਂ ਮਸਕਰੀ ਕਰਦੇ ਹੋ, ਇਹ ਅਦਬ ਅਲਾਹੀ ਦੀ ਬਾਤ ਨਹੀਂ। ਇੱਕੇ ਇਹ ਆਪ ਜੀ ਦੀ ਕਿਸੇ ਰਿੰਜ਼ਗੀ ਦੀ ਬਾਤ ਹੈ। ਹੇ ਅੱਲਾਹ ਵਾਲੇ, ਇਹ ਮਜਲਸ ਪੜਿਆ ਹੋਇਆਂ ਦੀ ਹੈ, ਕੁਛ ਐਰਾਂ ਗੈਰਾਂ ਦੀ ਨਹੀਂ। ਇਹ ਸੁਣ ਕੇ ਸ੍ਰੀ ਗੁਰੂ ਜੀ ਦੇ ਚਿਹਰੇ ਤੇ ਰੋਬ ਤੇ ਜਬੇ ਦਾ ਰੰਗ ਫਿਰਿਆ ਤੇ ਨੈਣਾ ਨੇ ਜ਼ੋਰ ਵਾਲੀ ਨਜ਼ਰ ਪਾਈ, ਫਿਰ ਬੋਲੇ, ਸੁਣ ਭਾਈ, ਮਜਲਸ ਪੜਿਆਂ ਦੀ ਹੈ ਠੀਕ, ਪਰ ਪੜਿਆ ਹੋਇਆ ਕਿਸ ਨੂੰ ਆਖਦੇ ਹਨ? ਜੋ ਅੱਖਰ ਵਾਚ ਲਵੇ ਕਿ ਪੋਥੀ ਪੜ੍ਹ ਲਵੇ ਕਿ ਪੜ੍ਹ ਸੁਣ ਕੇ ਆਪਣੇ ਅਨਪੜ੍ਹੇ ਭਰਾਵਾਂ ਨਾਲੋਂ ਵਧੀਕ ਚਤਰ ਹੋ ਜਾਵੇ ਤੇ ਉਹਨਾਂ ਨੂੰ ਆਪਣੀਆਂ ਚਲਾਕੀਆਂ ਵਿੱਚ ਫਸਾ ਫਸਾ ਕੇ ਆਪਣੇ ਨਫੇ ਵਧੇਰੇ ਕੱਢਣ ਲੱਗ ਪਵੇ। ਜੇ ਐਸੇ ਪੜ੍ਹੇ ਹੋਇਆਂ ਦਾ ਨਾਂ ਆਲਮ ਫਾਜ਼ਲ ਹੈ, ਪੰਡਿਤ ਹੈ ਜਾਂ ਪੜ੍ਹਿਆ ਹੋਇਆ ਹੈ, ਤਾਂ ਭਾਈ ਉਹ ਮਿਰਗ, ਉਹ ਜੰਤੂ ਤੇ ਬਾਜ ਆਦਿ ਪੰਛੀ ਵੀ ਪੜ੍ਹੇ ਹੋਏ ਮੰਨਣੇ ਪੈਣਗੇ, ਜੋ ਸ਼ਿਕਾਰੀਆਂ ਪਾਸੋਂ ਵਿਦਿਆ ਪਾ ਕੇ ਇੰਨੇ ਸਿਆਣੇ ਹੋ ਜਾਂਦੇ ਹਨ ਕਿ ਆਪਣੀ ਜਾਤ ਦੇ ਅਨਪੜ੍ਹਾਂ ਵਿੱਚ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਫੰਦਕ ਦੇ ਵਾੜੇ ਵਿੱਚ ਲੈ ਆਉਂਦੇ ਹਨ। ਜ਼ਰਾ ਵਿਚਾਰ ਕੇ ਦੇਖੋ, ਤੁਸੀਂ ਇਹਨਾਂ ਮਿਰਗਾਂ ਅਤੇ ਪੰਛੀਆਂ ਨੂੰ ਪੜ੍ਹੇ ਹੋਏ ਕਿ ਪੰਡਿਤ ਅਤੇ ਆਲਮ ਕਹੋਗੇ? ਪਠਾਨ, ਇਹ ਤਾਂ ਕਾਹਦੇ ਪੜ੍ਹੇ ਹੋਏ ਹੋਏ, ਇਹ ਤਾਂ ਮਾੜੇ ਲੋਕ ਹੋਏ। ਕੋਲੋਂ ਇੱਕ ਖੁਸ਼ਾਮਤੀ ਨੇ ਕਿਹਾ, ਹੇ ਅੱਲਾਹ ਦੇ ਬੰਦੇ, ਇਹ ਸਾਹਿਬ ਸਰਦਾਰ ਹਨ ਤੇ ਫਿਰ ਸਿੱਖਦਾਰ, ਸਿੱਖਦਾਰ ਹੋ ਕੇ ਖੁਦਾ ਦੇ ਫਜ਼ਲ ਨਾਲ ਇਸ ਵੇਲੇ ਸਤਸੰਗ ਕਰਨ ਆਉਂਦੇ ਹਨ। ਸ਼ਰ੍ਹਾਂ ਫਿੱਕਾ ਹਦੀਸ ਤਫਸੀਰ ਹਰ ਵਿੱਦਿਆ ਵਿੱਚ ਦਿਲਚਸਪੀ ਲੈਂਦੇ ਹਨ। ਸ੍ਰੀ ਗੁਰੂ ਜੀ, ਜੇ ਸਿੱਖਦਾਰ ਵੀ ਹਰਨਾ ਬਾਜਾਂ ਵਾਂਗੂ ਪੜ੍ਹੇ ਤਾਂ ਸ਼ਰ੍ਹਾਂ ਸ਼ਰੀਅਤ ਤੇ ਹੋਰ ਦਾਨਿਆਂ ਦੇ ਲੇਖੇ, ਪਰ ਸਿੱਖੇ ਕੀ? ਆਪਣੀ ਮਨੁੱਖ ਜਾਤੀ ਨੂੰ ਆਪਣੇ ਵਧੇ ਹੋਏ ਮੰਜੇ ਹੋਏ ਪੜ੍ਹੇ ਹੋਏ ਦਿਮਾਗਾਂ ਤੇ ਤੰਦਣ ਤਾਣਿਆਂ ਵਿੱਚ ਫਸਾ ਲੈਣਾ, ਉਹਨਾਂ ਨੂੰ ਲੁੱਟਣਾ ਤੇ ਚਲਾਕੀਆਂ ਨਾਲ ਲੁੱਟਣਾ, ਪਤਾ ਨਾ ਲੱਗਣ ਦੇਣਾ ਕਿ ਉਹ ਲੁੱਟੇ ਚੱਲੇ ਹਨ, ਤਾਂ ਕੀ ਇਸ ਤਰ੍ਹਾਂ ਦਾ ਸਿੱਖਦਾਰ ਸਿੱਧੇ ਹੋਏ ਹਰਨਾ ਬਾਜਾਂ ਨਾਲੋਂ ਅਫਜ਼ਲ ਹੋਵੇਗਾ? ਨਿਸ਼ਚੇ ਜਾਣੋ, ਆਪਣੇ ਬਾਹਾਂ ਦੇ ਬਲ ਵਾਲੇ ਰੋਬ ਹੇਠ ਤੇ ਆਪਣੇ ਸਿੱਖੇ ਸਿਖਾਏ ਦਿਮਾਗ ਦੇ ਜ਼ੋਰ ਨਾਲ ਜੇ ਉਹ ਦੂਸਰਿਆਂ ਨੂੰ ਬਣੀ ਨੌਂ ਇਨਸਾਨ ਨੂੰ ਜਾਂ ਇਉਂ ਕਹੋ ਕਿ ਆਪਣੀ ਮਨੁੱਖ ਜਾਤੀ ਦੇ ਭਰਾਵਾਂ ਨੂੰ ਲੁੱਟਦਾ ਠੱਕਦਾ ਠੱਗਦਾ ਖਾਂਦਾ ਰਿਹਾ ਹੈ, ਤਾਂ ਇੱਥੇ ਬੇਸ਼ੱਕ ਆਪਣੇ ਵਰਗੇ ਵਿਦਵਾਨਾਂ ਆਲਮਾਂ ਵਿੱਚ ਬੈਠ ਕੇ ਸੋਭਾ ਪਾ ਲਵੇ, ਚੰਗਾ ਚੰਗੇਰਾ ਬਣ ਲਵੇ, ਪਰ ਅੱਗੇ ਸਾਈਂ ਦੀ ਦਰਗਾਹ ਵਿੱਚ ਉਸ ਦਾ ਕੋਈ ਟਿਕਾਣਾ ਨਹੀਂ ਹੋਵੇਗਾ। ਸਿੱਖਦਾਰ ਦਿਲ ਵਿੱਚ ਆ ਰਹੇ ਗੁੱਸੇ ਨੂੰ ਦਬਾ ਕੇ ਤੇ ਵਿੱਚ ਵਿੱਚ ਉੱਠ ਰਹੇ ਸ਼ਰਮ ਦੇ ਖਿਆਲ ਨੂੰ ਨੱਪ ਕੇ, ਹੇ ਅੱਲਾ ਵਾਲੇ, ਖੁਦਾ ਤੇਰਾ ਭਲਾ ਕਰੇ, ਤੂੰ ਪੜ੍ਹਿਆ ਹੋਇਆ ਕਿ ਪੰਡਤ ਕੇ ਦਾਨਾ ਬੀਨਾ ਕਿਸ ਨੂੰ ਆਖਦਾ ਹੈ? ਸਿਖਾਏ ਹੋਏ ਸ਼ਿਕਾਰ ਦੇ ਪੰਛੀ ਕੋਈ ਕਿਤਾਬਾਂ ਪੜ੍ਹਦੇ ਹਨ? ਉਹਨਾਂ ਦੇ ਇਨਸਾਨ ਅਸ਼ਰਫੁਲ ਮਖਲੂਕਾਤ ਨਾਲ ਕੀ ਮੇਲ? ਸ੍ਰੀ ਗੁਰੂ ਜੀ, ਹੇ ਬੰਦੇ ਖੁਦਾ ਦੇ, ਖੁਦਾ ਤੈਨੂੰ ਨੇਕੀ ਦੇਵੇ। ਪੰਡਿਤ ਕੇ ਉਹ ਦਾਨਾ ਕਿ ਜੋ ਬੀਨਾ ਵੀ ਹੋਵੇ, ਉਹ ਨਹੀਂ ਜੋ ਕਿਤਾਬਾਂ ਵਾਚ ਲੈਂਦਾ ਤੇ ਅਰਥ ਕਰ ਸਕਦਾ। ਪੜ੍ਹਿਆ ਹੋਇਆ ਉਹ ਹੈ ਜਿਸ ਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ, ਇਲਮ ਦਾ ਸੁੱਖ ਉਸਨੇ ਮਾਣਿਆ ਹੈ, ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਪਰਮੇਸ਼ਰ ਦਾ ਨਾਮ ਅੰਦਰ ਵਸ ਜਾਏ ਤਾਂ ਪਰਮੇਸ਼ਰ ਦਾ ਭਾਉ ਖੌਫ ਖੁਦਾ ਉਸ ਦੇ ਅੰਦਰ ਆ ਵੱਸਦਾ ਹੈ। ਜਿਸ ਦੇ ਅੰਦਰ ਨਾਮ ਵਸ ਜਾਂਦਾ ਹੈ, ਫਿਰ ਉਸ ਦੇ ਅੰਦਰ ਖੁਦਾ ਦਾ ਪਿਆਰ ਆ ਵੱਸਦਾ ਹੈ, ਫਿਰ ਉਹ ਆਪਣੀ ਜ਼ਾਤ ਅਰਥਾਤ ਬਣੀ ਨੋ ਇਨਸਾਨ ਨੂੰ ਖੁਦਾ ਦੇ ਬੱਚੇ ਸਮਝਦਾ ਹੈ ਅਤੇ ਆਪਣੇ ਵੀਰ ਜਾਣਦਾ ਹੈ। ਉਹ ਫਿਰ ਫਾਹੀਆਂ ਲਾ ਕੇ ਜਾਤ ਭਾਈਆਂ ਨੂੰ ਆਪਣੇ ਦਿਮਾਗੀ ਤੰਦਨ ਤਾਣਿਆਂ ਵਿੱਚ ਫਸਾਉਂਦਾ ਨਹੀਂ, ਉਹ ਸਭ ਦਾ ਭਲਾ ਚਿਤਵਦਾ ਹੈ ਅਤੇ ਲੱਗਦੇ ਤਾਣ ਭਲਾ ਕਰਦਾ ਹੈ। ਐਸੇ ਪੁਰਸ਼ ਜੇ ਪੜਗੜ ਜਾਂਦਾ ਹੈ ਤਾਂ ਉਸ ਨੂੰ ਦੂਸਰਿਆਂ ਦਾ ਭਲਾ ਕਰਨ ਦੀ ਜਾਚ ਵਧੇਰੇ ਆ ਜਾਂਦੀ ਹੈ, ਉਸ ਦਾ ਪੜ੍ਹਨਾ ਸਫਲ ਹੈ। ਜੋ ਪੜ੍ਹ ਕੇ ਨੇਕੀ ਕਰਦਾ ਹੈ, ਸੋ ਭਾਈ ਜੇ ਤੁਹਾਨੂੰ ਕਿਸੇ ਧੁੱਪ ਵਾਲੀ ਥਾਂ ਅਤੇ ਠੰਡੀ ਠੰਡੀ ਛਾਂ ਦੀ ਲੋੜ ਹੋਵੇ ਤਾਂ ਦਰਖਤ ਬੀਜੋ। ਫਿਰ ਵੇਖੋ ਕਿ ਪਹਿਲਾਂ ਜਿਮੀ ਦੇ ਅੰਦਰ ਉਸ ਦੀ ਜੜ੍ਹ ਜੰਮੇਗੀ, ਫਿਰ ਬਾਹਰ ਪੱਤ ਕੱਢੇਗਾ, ਫਿਰ ਬ੍ਰਿਸ਼ ਬਣੇਗਾ ਤਾਂ ਛਾਇਆ ਦੇਵੇਗਾ, ਜਗਤ ਨੂੰ ਠੰਡ ਪਾਵੇਗਾ। ਤਿਵੇਂ ਹੀ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਂ ਵਸੇਗਾ, ਉਸ ਤੋਂ ਜਗਤ ਨੂੰ ਠੰਡੀ ਛਾਂ ਪ੍ਰਾਪਤ ਹੋਵੇਗੀ। ਸੋ ਹੇ ਵਿਦਿਆ ਦੇ ਸਲਾਹਤ ਕਰਨ ਵਾਲੇ, ਇਲਮ ਦਾ ਨਿਚੋੜ ਨਾਮ ਹੈ। ਨਾਮ ਅੰਦਰ ਵਸੇਗਾ ਤਾਂ ਬਾਹਰ ਉਸ ਦਾ ਵਿਕਾਸ ਕਰਨਾ ਸੁੱਖ ਹੋਵੇਗਾ। ਸਿੱਖਦਾਰ, ਹੇ ਅੱਲਾ ਦੇ ਸਵਾਰੇ, ਰਾਜੇ ਅਤੇ ਸਿੱਖਦਾਰ, ਹਾਕਮ ਅਤੇ ਚੌਧਰੀ ਪਰਜਾ ਦਾ ਬੰਦੋਬਸਤ ਕਰਦੇ ਹਨ। ਉਹਨਾਂ ਨੇ ਰੋਬ ਦਾਬ ਤੋਂ ਕੰਮ ਲੈਣਾ ਹੋਇਆ, ਬਿਨਾਂ ਦਬਦਬੇ ਦੇ ਲੋਕ ਪ੍ਰਬੰਧ ਵਿੱਚ ਨਹੀਂ ਰਹਿੰਦੇ। ਸੋ ਉਹਨਾਂ ਨੇ ਸਜਾਵਾਂ ਦੇਣੀਆਂ ਅਤੇ ਜ਼ੋਰ ਕਰਨੇ ਹੋਏ, ਫਿਰ ਜੇ ਉਹ ਹੁਜਰੇ ਆ ਬੈਠਣ, ਅੱਲਾ ਦੇ ਜ਼ਿਕਰ ਕਰਨ, ਫਿਕਰ ਕਰਨ, ਕਥਾ ਵਾਰਤਾ ਕਰਨ, ਕੀ ਦੋਸ਼, ਕੀ ਐਸਾ ਕਰਨਾ? ਉਹਨਾਂ ਦੇ ਸਹਿਵਨ ਅਗਿਆਤ ਹੋਈਆਂ ਭੁੱਲਾਂ ਦਾ ਦਾਰੂ ਨਹੀਂ? ਸ੍ਰੀ ਗੁਰੂ ਜੀ ਫੇਰ ਨੈਣਾਂ ਵਿੱਚ ਲਾਲੀ ਵਾਲੇ ਹੋ ਗਏ, ਪਰ ਸਹਿਜ ਧੁਨ ਵਿੱਚ ਬੋਲੇ, ਖੁਦਾ ਤੈਨੂੰ ਚਾਨਣ ਦੇਵੇ। ਸੋਚ, ਜੋ ਤੂੰ ਕਹਿ ਰਿਹਾ ਹੈ ਕੀ ਇਹ ਹੋ ਰਿਹਾ ਹੈ? ਰਾਜ ਕਰਨ ਵਾਲੇ ਖੁਦਾ ਦੇ ਖੌਫ ਵਿੱਚ ਕਿ ਖੁਲਕੁੱਲਾ ਸ੍ਰਿਸ਼ਟੀ ਦੇ ਪਿਆਰ ਵਿੱਚ ਬੰਦੋਬਸਤ ਕਰ ਰਹੇ ਅਤੇ ਫਿਰ ਅਗਿਆਤ ਭੁੱਲਾਂ ਲਈ ਮਾਫ਼ੀ ਮੰਗਣ ਹਾਰ ਹੁੰਦੇ ਪਏ ਹਨ? ਨਹੀਂ, ਰਾਜ ਕਰਨ ਵਾਲੇ ਸ਼ੇਰ ਵਾਂਗੂ ਪਾੜ ਖਾਣ ਵਾਲੇ ਦਰਿੰਦੇ ਹੋ ਰਹੇ ਹਨ, ਅਹਿਲਕਾਰ ਉਮਰਾਵ ਅਤੇ ਚੌਧਰੀ ਕੁੱਤਿਆਂ ਵਾਂਗੂ ਹੋ ਰਹੇ ਹਨ। ਸਾਰੇ ਪਰਜਾ ਨੂੰ ਜਿਸ ਨੇ ਪਾਲਣਾ ਸੀ ਪਾੜ ਪਾੜ ਖਾ ਰਹੇ ਹਨ, ਜਿਵੇਂ ਸ਼ੇਰ ਆਰਾਮ ਨਾਲ ਕਿਸੇ ਵੇਲੇ ਬੈਠਾ ਕਿ ਸੁੱਤਾ ਹੁੰਦਾ ਹੈ, ਪਰ ਕੁੱਤੇ ਜਿਨ੍ਹਾਂ ਨੂੰ ਸ਼ੇਰ ਦਾ ਜੂਠਾ ਬਚਿਆ ਖੁਚਿਆ ਰੱਤ ਪਿੱਤ ਚੱਟਣ ਦਾ ਸੁਭਾਅ ਪਿਆ ਹੁੰਦਾ ਹੈ, ਜਦ ਕਿਸੇ ਪਸ਼ੂ ਨੂੰ ਸ਼ਿਕਾਰਯੋਗ ਵੇਖਦੇ ਹਨ ਤਾਂ ਭੌਂਕਦੇ ਹਨ। ਸ਼ੇਰ ਸੁਣ ਕੇ ਤਾੜ ਜਾਂਦਾ ਹੈ ਕਿ ਸ਼ਿਕਾਰ ਇੱਧਰ ਹੈ, ਉਹ ਜਾ ਪੈਂਦਾ ਹੈ ਸ਼ਿਕਾਰ ਉੱਤੇ, ਲਹੂ ਉਹ ਪੀ ਜਾਂਦਾ ਹੈ, ਮਾਸ ਖਾ ਜਾਂਦਾ ਹੈ, ਬਾਕੀ ਜੋ ਬਚਿਆ ਖੁਚਿਆ ਲਹੂ ਪਿੱਤ ਮਿੱਝ ਬੋਟੀ ਰਹਿ ਜਾਂਦੀ ਹੈ, ਉਹ ਮਗਰੋਂ ਕੁੱਤੇ ਆ ਚੱਟਦੇ ਹਨ। ਜਿਵੇਂ ਰਾਜੇ ਨੂੰ ਚੌਧਰੀ ਆਹ ਪਤਾ ਦਿੰਦੇ ਹਨ ਕਿ ਫਲਾਣੀ ਸਾਮੀ ਮੋਟੀ ਹੈ, ਫਲਾਣੀ ਪਰਜਾ ਪਾਸ ਧਨ ਹੈ, ਸੋ ਰਾਜੇ ਆਪਣੇ ਚਾਕਰਾਂ ਅਹਿਲਕਾਰਾਂ ਸਿਪਾਹੀਆਂ ਆਦਿ ਤੋਂ ਛੇਰ ਦੀਆਂ ਨੌਂਦਰਾਂ ਦਾ ਕੰਮ ਲੈਂਦੇ ਹਨ। ਉਹ ਤਾਂ ਸ਼ਿਕਾਰ ਨੂੰ ਜ਼ਖਮੀ ਕਰਦੇ ਹਨ, ਤਰਦਾ ਮਾਲ ਰਾਜਾ ਲੈ ਜਾਂਦਾ ਹੈ ਅਤੇ ਰਹਿੰਦਾ ਖੁੰਦਾ ਮੁਕੱਦਮ ਚੌਧਰੀ ਆਦਿ ਝੱਟ ਜਾਂਦੇ ਹਨ। ਕਿ ਐਸੇ ਹਾਕਮ ਕਿ ਰਾਜੇ ਕਿ ਸਿਕਦਾਰ ਨਮਾਜ਼ਾਂ ਦੇ ਵਿਖਾਵੇ ਕਰਕੇ ਸਫ਼ਾ ਹੋ ਸਕਦੇ ਹਨ ਕਿ ਜਿੱਥੇ ਸੱਚੀ ਦਰਗਾਹ ਮੌਲਾ ਦੀ ਹੈ ਉੱਥੇ ਸਾਰੇ ਜੀਆਂ ਦੀ ਸਾਰ ਉਸੀ ਸਾਈਂ ਸਾਹਿਬ ਦੀ ਸੰਭਾਲ ਜਿੱਥੇ ਕਰੇਗਾ ਉੱਥੇ ਇਹਨਾਂ ਸਿੱਖਦਾਰਾਂ ਦੇ ਨਮਾਜ਼ਾਂ ਪੜ੍ਹਨ ਪੜ੍ਹਾਉਣ ਦੇ ਰੋਜ਼ੇ ਰੱਖਣ ਦਾ ਮੁੱਲ ਨਹੀਂ ਪਾਵੇਗਾ ਤਾਂ ਇਹ ਬੇਇਤਬਾਰੇ ਨੱਕ ਵੱਡਿਆਂ ਵਾਂਗੂ ਸਖ਼ਤ ਸ਼ਰਮਸਾਰ ਹੋਣਗੇ। ਸਿੱਖਦਾਰ ਨੂੰ ਰੋਹ ਵੀ ਉੱਠਦਾ ਸੀ ਪਰ ਸ਼ਰਮ ਵੀ ਪੈਂਦੀ ਸੀ। ਇਨਸਾਨ ਦੇ ਦਿਲ ਵਿੱਚ ਆਪਣੇ ਕੀਤੇ ਮਾੜੇ ਕੰਮਾਂ ਦੀ ਸ਼ਰਮ ਇਸ ਨੂੰ ਸਭ ਤੋਂ ਵਧੀਕ ਨਿਤਾਣਿਆ ਕਰਨ ਵਾਲੀ ਸ਼ੈ ਹੈ ਅਤੇ ਇਹ ਕਦੇ ਨਾ ਕਦੇ ਅੰਦਰ ਬੈਠੀ ਆਪਣਾ ਅਸਰ ਪਾ ਹੀ ਦਿੰਦੀ ਹੈ। ਸੋ ਪਠਾਨ ਨੂੰ ਗੁਰੂ ਜੀ ਦੇ ਵਾਕ ਉਸ ਸ਼ਰਮ ਵਿੱਚ ਲਿਜਾ ਰਹੇ ਸਨ, ਨਾਲ ਪਾਪ ਬਿਰਤੀ ਉਹਲੇ ਆਸਰੇ ਵੀ ਲੱਭਦੀ ਸੀ ਕਿ ਕਿਵੇਂ ਗੁਰੂ ਜੀ ਸਾਫ਼ ਨਾ ਮੈਨੂੰ ਆਖ ਕੇ ਇਹਨਾਂ ਲੋਕਾਂ ਵਿੱਚ ਸ਼ਰਮਸਾਰ ਕਰਨ ਦੀ, ਜੋ ਭਾਵੇਂ ਇਹ ਜਾਣਦੇ ਤਾਂ ਹਨ ਆਪ ਵੀ ਉਸ ਦੇ ਹਿੱਸੇਦਾਰ ਹਨ, ਖਾਂਦੇ ਪੀਂਦੇ ਅਤੇ ਜਸ ਵੀ ਮੇਰਾ ਕਰਦੇ। ਸੋ ਪਠਾਨ ਸੋਚ ਸੋਚ ਕੇ ਕਹਿਣ ਲੱਗਾ, ਹੇ ਫਕੀਰ ਸਾਈਂ, ਜਿਸ ਦੇ ਬਚਨਾਂ ਅੱਗੇ ਦਿਲ ਆਪੇ ਪਿਆ ਝੁਕਦਾ ਹੈ, ਹੁਣ ਸਾਡੇ ਲੋਕਾਂ ਦੀ ਮੁਸ਼ਕਲ ਅਸੀਂ ਜੋ ਦਿਨ ਰਾਤ ਚੋਰਾਂ ਯਾਰਾਂ ਅਤੇ ਕੁੜਿਆਰਾਂ ਦੇ ਮੁਕੱਦਮੇ ਕਰਦੇ ਅਤੇ ਲੋਕਾਂ ਨੂੰ ਕੈਦ ਕਰਦੇ ਅਤੇ ਫਾਹੇ ਦਿੰਦੇ ਰਹਿੰਦੇ ਹਾਂ, ਜੇ ਅਸੀਂ ਆਪਣੇ ਆਪ ਨੂੰ ਸੁੱਚਾ ਕਰਨਾ ਲੋੜੀਏ ਅਤੇ ਨਮਾਜ਼ਾਂ ਅਤੇ ਸਤਸੰਗ ਨਾ ਕਰੀਏ। ਮੈਂ ਤਾਂ ਇਸ ਵੇਲੇ 4 ਘੜੀਆਂ ਖੁਦਾ ਦੇ ਰਾਹ 'ਤੇ ਖਰਚ ਕਰਦਾ ਹਾਂ ਜੋ ਮੇਰਾ ਭਲਾ ਹੋਵੇ। ਇਹ ਨੇਕ ਕੰਮ ਵੀ ਦਰਗਾਹੇ ਕਬੂਲ ਨਹੀਂ ਪੈਂਦਾ ਕਿ ਖੁਦਾ ਵੰਦਗਾਰ ਗਰੀਬਾਂ ਕੰਗਲਿਆਂ ਨਾਲ ਖੁਸ਼ ਹੈ ਅਤੇ ਖੁਦਾ ਪ੍ਰਸਤ ਸਿੱਖਦਾਰਾਂ ਨਾਲ ਰਿੰਝ। ਚਾਹੀਦਾ ਤਾਂ ਇਹ ਹੈ ਕਿ ਖੁਦਾ ਵੰਦਗਾਰ ਗਰੀਬਾਂ ਕੰਗਲਿਆਂ ਨਾਲ ਖੁਸ਼ ਹੈ ਅਤੇ ਖੁਦਾ ਪ੍ਰਸਤ ਸਿੱਖਦਾਰਾਂ ਨਾਲ ਰਿੰਝ। ਚਾਹੀਦਾ ਤਾਂ ਇਹ ਹੈ ਕਿ ਵੱਡਿਆਂ ਦੇ ਵੱਡੇ ਦੁੱਖ ਦੇਖ ਕੇ ਉਹਨਾਂ 'ਤੇ ਵੱਧ ਖੁਸ਼ ਹੋਵੇ। ਸ੍ਰੀ ਗੁਰੂ ਜੀ, ਭਾਈ ਨਿਬੇੜਾ ਹੁੰਦਾ ਹੈ ਹਉਂ ਹੰਕਾਰ ਉੱਤੇ, ਚਾਹੇ ਰਾਜਾ ਹੈ ਚਾਹੇ ਪਰਜਾ ਵਿੱਚੋਂ ਵੱਡਾ ਹੈ, ਜੋ ਹੰਕਾਰ ਵਿੱਚ ਹੈ ਬਿਰਥਾ ਹੀ ਹੰਕਾਰ ਵਿੱਚ ਹੈ। ਦੇਖ ਹਾਥੀ ਕਿੱਡਾ ਵੱਡਾ ਹੈ ਅਤੇ ਉਸ ਦੇ ਖਾਣ ਦਾ ਕਿੱਡਾ ਵੱਡਾ ਮਾਪ ਹੈ। ਸਹਿ ਮਣ ਘਿਓ ਅਤੇ ਗੁੜ ਖਾ ਜਾਂਦਾ ਹੈ, ਦਾਣਾ ਤਾਂ 500 ਖਾ ਜਾਂਦਾ ਹੈ। ਇਤਨਾ ਖਾ ਕੇ ਮਸਤੀ ਵਿੱਚ ਡਕਾਰਦਾ ਹੈ ਅਤੇ ਫੁੰਕਾਰੇ ਮਾਰਦਾ ਹੈ, ਖੇ ਉਡਾਉਂਦਾ ਹੈ। ਅਰਥਾਤ ਹੰਕਾਰ ਵਿੱਚ ਆਪਣੇ ਤੁਲ ਕਿਸੇ ਨੂੰ ਨਹੀਂ ਜਾਣਦਾ, ਪਰ ਇਸ ਦੇ ਸਵਾਸ ਵੀ ਅੰਤ ਹੋ ਜਾਂਦੇ ਹਨ। ਉਹ ਵੱਡੇ ਆਕਾਰ ਵਾਲੀ ਦੇਹ ਮੋਈ ਪਈ ਇੱਕ ਪਸ਼ਚਾਤਾਪ ਦੀ ਜਿਉਂਦੀ ਤਸਵੀਰ ਹੁੰਦੀ ਹੈ ਕਿ ਕੀ ਹੈ ਹਾਥੀ, ਤੂੰ ਆਪਣੇ ਇਸ ਅੰਤ ਪਰ ਡਕਾਰਦਾ, ਫੁੰਕਾਰਦਾ ਅਤੇ ਖੇ ਉਡਾਉਂਦਾ ਸੈਂ। ਇੱਕ ਮੁੱਲਾਂ, ਹੇ ਫਕੀਰ, ਗਮਾਂ ਦੀ ਤਸਵੀਰ ਖਿੱਚਣ ਵਾਲੇ ਕੀ ਇਨਸਾਨ ਹਾਥੀ ਵਰਗਾ ਪਸ਼ੂ ਹੋ ਗਿਆ? ਇਨਸਾਨ ਕਾਇਨਾਤ ਵਿੱਚ ਸਭ ਤੋਂ ਸ਼ਰੀਫ ਹੈ। ਸ੍ਰੀ ਗੁਰੂ ਜੀ, ਭਾਈ ਨੈਣ ਉਗਾੜ ਕੇ ਚਫੇਰੇ ਤੱਕ ਲਓ। ਇਹ ਮਖਲੂਕ ਜੋ ਇਨਸਾਨ ਹੋ ਕੇ ਸ਼ਰੀਫ ਬਣਦੀ ਹੈ, ਕੀ ਕੁਛ ਕਰ ਰਹੀ ਹੈ? ਉਸੇ ਤਰ੍ਹਾਂ ਹਾਥੀ ਵਾਂਗੂ ਹੰਕਾਰ ਕਰਕੇ ਹਉਮੈ ਵਿੱਚ ਬਫਾ ਬਫਾ ਕੇ ਮਰ ਰਹੀ ਹੈ। ਜਦੋਂ ਸਾਈਂ ਨੇ ਦੇਹ ਪੰਨ ਸਿੱਟੀ, ਇਹ ਫੇਰ ਮਿੱਟੀ ਦੀ ਮਿੱਟੀ ਹੋ ਗਈ। ਮੁੱਲਾਂ, ਹੁਣ ਤਾਂ ਆਪਨੇ ਸਾਰੀ ਮਖਲੂਕ ਰੱਦ ਦਿੱਤੀ, ਕੀ ਸਾਰੀ ਦੀ ਸਾਰੀ ਅੰਨੀ ਹੈ? ਸ੍ਰੀ ਗੁਰੂ ਜੀ, ਅੰਧਕਾਰ ਹੰਕਾਰ ਦਾ ਹੈ, ਅਹੰਕਾਰ ਅਗਿਆਨ ਵਿੱਚ ਹੁੰਦਾ ਹੈ। ਸੋ ਅੰਧਕਾਰ ਅਸਲੀ ਅਗਿਆਨ ਹੈ, ਜੋ ਅਗਿਆਨ ਵਿੱਚ ਹੈ ਸੋ ਅੰਨਾ ਹੈ। ਉਹ ਮਖਲੂਕ ਅੰਨੀ ਹੈ ਜੋ ਅਗਿਆਨ ਵਿੱਚ ਹੈ, ਪਰ ਉਹ ਅੰਨੀ ਨਹੀਂ ਜੋ ਅਗਿਆਨ ਵਸ ਨਹੀਂ, ਜੋ ਹੰਕਾਰ ਵਸ ਨਹੀਂ, ਜਿਸ ਨੂੰ ਆਪਣੇ ਅਸਲੇ ਦੀ ਸੋਝੀ ਆਈ ਹੈ, ਜੋ ਚਿੜੀ ਵਾਂਗੂ ਚਾਹੋ ਨਿੱਕੀ ਹੈ, ਜਿਸ ਦੀ ਖੁਰਾਕ ਬਹੁਤ ਥੋੜ੍ਹੀ ਹੈ, ਪਰ ਉਹ ਆਕਾਸ਼ਾਂ ਵਿੱਚ ਉੱਡਦੀ ਅਤੇ ਗਾਉਂਦੀ ਹੈ ਕਿ ਉਹ ਖੁਦਾ ਖੁਦਾ ਕਰ ਰਹੀ ਹੈ, ਉਹ ਚੰਗੀ ਹੈ, ਉਹ ਖੁਦਾ ਨੂੰ ਪਾ ਰਹੀ ਹੈ। ਇਸੇ ਤਰ੍ਹਾਂ ਉਹ ਗਰੀਬ ਹਾਥੀ ਵਰਗੇ ਫੁੰਕਾਰੇ ਮਾਰਨ ਵਾਲੇ ਹੰਕਾਰੀ ਤੋਂ ਚੰਗਾ ਹੈ ਜੋ ਮਸਾਂ ਮਸਾਂ ਪੇਟ ਭਰਦਾ ਹੈ, ਪਰ ਜਿਸ ਦੀ ਦ੍ਰਿਸ਼ਟੀ ਆਕਾਸ਼ਾਂ ਵਿੱਚ ਉੱਚੀ ਉੱਠਦੀ ਹੈ, ਜੋ ਪਰਮੇਸ਼ਰ ਦਾ ਨਾਮ ਲੈਂਦਾ ਹੈ, ਉਹ ਖੁਦਾ ਨੂੰ ਪਿਆਰਾ ਲੱਗਦਾ ਹੈ। ਹੇ ਦਾਨੇ, ਚੰਗਾ ਉਹ ਹੈ ਜੋ ਖੁਦਾ ਨੂੰ ਪਾਉਂਦਾ ਹੈ, ਚਾਹੋ ਵੱਡਾ ਚਾਹੋ ਛੋਟਾ। ਇੱਕ ਹੋਰ ਕਾਜ਼ੀ ਬੋਲਿਆ, ਫਿਰ ਸਾਈਂ ਵਾਲੇ, ਦੁਨੀਆਂ ਦਾ ਨਿਜ਼ਾਮ ਬੰਦੋਬਸਤ ਕਿਕੂੰ ਚੱਲੇ? ਇਹ ਜੋ ਹਾਕਮ ਲੋਕ ਹੈਨ, ਇਹਨਾਂ ਨੂੰ ਮਾਫ਼ੀ ਚਾਹੀਏ। ਕੰਮ ਜੋ ਔਖਾ ਹੋਇਆ, ਵੱਡੇ ਨਾ ਬਣਨ, ਹੰਕਾਰ ਨਾ ਕਰਨ ਤਾਂ ਕੰਮ ਨਹੀਂ ਤੁਰਦਾ। ਗੁਰੂ ਜੀ, ਕੰਮ ਅਕਲ ਨਾਲ ਤੁਰਦੇ ਹਨ, ਖੁਦਾ ਦੀ ਮਿਹਰ ਨਾਲ ਤੁਰਦੇ ਹਨ, ਹੰਕਾਰ ਨਾਲ ਕੰਮ ਵਿਗੜਦੇ ਹਨ। ਜਿਵੇਂ ਸ਼ੇਰ ਬਣਦਾ ਰਾਜਾ ਕਹੀਦਾ ਹੈ, ਉਹ ਬਲਵਾਨ ਹੋ ਕੇ ਸੈਂਕੜੇ ਮਿਰਗ ਮਾਰ ਕੇ ਖਾ ਜਾਂਦਾ ਹੈ, ਅਤੇ ਉਸ ਦੇ ਬਚੇ ਖੁਚੇ, ਅਤੇ ਉਹ ਇਸ ਹੰਕਾਰ ਵਿੱਚ ਜਦ ਬੁੱਕਦਾ ਹੈ ਤਾਂ ਆਪਣੇ ਘੁਰਨੇ ਵੀ ਨਹੀਂ ਮਾਉਂਦਾ, ਭਾਵ ਜਾਮਿਓ ਬਾਹਰ ਹੋ ਜਾਂਦਾ ਹੈ, ਪਰ ਉਸ ਦਾ ਵੀ ਅੰਤ ਦਮ ਨਿਕਲ ਜਾਂਦਾ ਹੈ। ਮਾਨੋ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਕਿ ਹਾਏ, ਉਮਰਾਂ ਵਿਅਰਥ ਗੁਆ ਲਈ, ਤਿਵੇਂ ਮਨੁੱਖਾਂ ਦੇ ਰਾਜੇ ਬਲਵਾਨ ਹੋ ਕੇ ਮਾਰਾਂ ਮਾਰਦੇ ਹਨ, ਅਤੇ ਉਹਨਾਂ ਦੇ ਚਾਕਰ ਅਮੀਰ ਉਮਰਾ ਹਾਕਮ ਵੀ ਪਾਲਦੇ ਹਨ, ਅਤੇ ਰਾਜਾ ਵੀ ਹੰਕਾਰ ਵਿੱਚ ਆ ਕੇ ਫਬਾਉਂਦਾ ਹੈ ਕਿ ਹਮਾਰੇ ਜੈਸਾ ਕੋਈ ਨਹੀਂ ਜਗਤ ਮੇਂ। ਪਰ ਉਹ ਅੰਨਾ ਹੈ ਹੰਕਾਰ ਵਿੱਚ, ਉਸ ਨੂੰ ਸੋਝਦਾ ਕੁਛ ਨਹੀਂ, ਉਸ ਨੂੰ ਨਹੀਂ ਸਮਝ ਪੈਂਦੀ ਕਿ ਮੈਂ ਬੁੱਕ ਬੁੱਕ ਕੇ ਹੰਕਾਰ ਵਿੱਚ ਆ ਕੇ ਕਿਸ ਨੂੰ ਸੁਣਾ ਰਿਹਾ ਹਾਂ। ਦੁਨੀਆਂ ਦੇ ਲੋਕ ਉਸ ਦੇ ਹੰਕਾਰ ਦੇ ਹੱਥੋਂ ਦੁਖੀ ਹਨ, ਉਸ ਦੇ ਬੁੱਕਣ ਉੱਤੇ ਖੁਸ਼ ਨਹੀਂ ਹੋ ਸਕਦੇ, ਅਤੇ ਉੱਧਰ ਖੁਦਾ ਜੋ ਖਸਮ ਹੈ ਸਾਰੀ ਕਾਇਨਾਤ ਦਾ, ਉਸ ਨੂੰ ਤਾਂ ਹੰਕਾਰ ਵਿੱਚ ਬੁੱਕਣ ਵਾਲਾ ਮੂਲੋਂ ਹੀ ਪਾਉਂਦਾ ਨਹੀਂ ਪਾਉਂਦਾ ਉਸ ਨੂੰ ਤਾਂ ਹੰਕਾਰ ਵਿੱਚ ਬੁੱਕਣ ਵਾਲਾ ਮੂਲੋਂ ਨਹੀਂ ਪਾਉਂਦਾ। ਖੁਦਾ ਨੂੰ ਤਾਂ ਉਹ ਗਰੀਬ ਪਾਉਂਦਾ ਹੈ, ਜੋ ਹੋਵੇ ਤਾਂ ਅੱਕ 'ਤੇ ਬੈਠਣ ਵਾਲਾ ਮੱਕੜੀ ਵਰਗਾ ਟਿੱਡਾ, ਜੋ ਅੱਕ ਨਾਲ ਪ੍ਰੀਤ ਕਰਦਾ ਹੈ ਅਤੇ ਅੱਕ ਦੀਆਂ ਡਾਲੀਆਂ 'ਤੇ ਬੈਠਦਾ ਹੈ ਅਤੇ ਅੱਕ ਦੇ ਪੱਤੇ ਖਾ ਕੇ ਹੀ ਪੇਟ ਭਰ ਲੈਂਦਾ, ਪਰ ਖੁਦਾਵੰਦ ਕਰੀਮ ਦਾ ਨਾਮ ਜਪਦਾ ਹੈ, ਸਦਾ ਕਰਦਾ ਰਹਿੰਦਾ ਹੈ ਯਾ ਖੁਦਾ ਯਾ ਖੁਦਾ। ਐਸਾ ਬੰਦਾ ਕਿਸੇ ਨੂੰ ਦਿਖਾਉਂਦਾ ਨਹੀਂ, ਸਰੇ ਤਾਂ ਸੁੱਖ ਦਿੰਦਾ ਹੈ, ਹਉਂ ਹੰਕਾਰ ਤੋਂ ਖਾਲੀ ਹੁੰਦਾ ਹੈ ਅਤੇ ਆਪਣੇ ਪਰਵਦਗਾਰ ਨਾਲ ਜੁੜਿਆ ਹੋਇਆ ਹੁੰਦਾ ਹੈ। ਕਾਜ਼ੀ, ਖੁਦਾ ਦੇ ਬੰਦੇ, ਤੂੰ ਠੀਕ ਕਿਹਾ ਹੈ, ਖੁਦਾ ਦੀ ਯਾਦ ਅਤੇ ਗਰੀਬੀ ਚੰਗੀਆਂ ਚੀਜ਼ਾਂ ਹਨ, ਪਰ ਜਦ ਅਸੀਂ ਇੱਥੇ ਖੁਦਾ ਦਾ ਜ਼ਿਕਰ ਕਰਨ ਵਾਸਤੇ, ਉਸ ਦੇ ਕਾਰਨਾਮੇ ਕਹਿਣ ਸੁਣਨ ਵਾਸਤੇ ਅਤੇ ਨੇਕੀ ਖੁਦਾ ਦੇਵੇ ਦੀ ਅਰਦਾਸ ਵਾਸਤੇ ਆ ਜੁੜਦੇ ਹਾਂ, ਤਾਂ ਅਸੀਸ ਦੇ ਕਿ ਅਸੀਂ ਤਰ ਜਾਈਏ। ਸਾਡੇ ਇਸੇ ਕਰਮ ਨੂੰ, ਜਿਸ ਨੂੰ ਚੰਗਾ ਪਾਏ ਕਹਿੰਦੇ ਹੋ, ਜਿਸ ਨੂੰ ਚੰਗਾ ਪਏ ਕਹਿੰਦੇ ਹੋ, ਕਿਉਂ ਇਸ਼ਾਰਿਆਂ ਨਾਲ ਮਾੜਾ ਮਾੜਾ ਆਖੀ ਜਾਂਦੇ ਹੋ? ਬਿਠਾਣ।